ਕਰਨ ਵਾਲਾ। ਚੋਰ ਨਹੀਂ ਕਹੇਗਾ ਮੈਂ ਸਭ ਤੋਂ ਵੱਡਾ ਚੋਰ, ਦਗੇਬਾਜ਼ ਕਦੀ ਨਹੀਂ ਕਹੇਗਾ ਕਿ ਲੋਕਾਂ ਨੂੰ ਮੈਂ ਦਗੇਬਾਜ਼, ਡਾਕੂ ਕਦੀ ਨਹੀਂ ਕਹੇਗਾ ਕਿ ਮੈਂ ਡਾਕੂ, ਸ਼ਰਾਬੀ, ਅਮਲੀ, ਕਵਾਬੀ ਕਦੀ ਨਹੀਂ ਕਹਿਣਗੇ ਸੀ ਔਗਣਾਂ ਨਾਲ ਭਰੇ। ਜਦੋਂ ਵੀ ਮੈਂ ਪ੍ਰਫੁੱਲਤ ਹੁੰਦੀ ਏ, ਬੰਦਾ ਆਪਣੀ ਮੈਂ ਨੂੰ ਅਖੌਤੀ ਗੁਣਾਂ ਉੱਤੇ ਖੜਿਆਂ ਕਰਕੇ ਪ੍ਰਗਟ ਕਰਦਾ ਹੈ। ਔਗਣਾਂ ਤੇ ਮੈਂ ਨਹੀਂ, ਗੁਣਾਂ ਉੱਤੇ ਮੈਂ ਦਾ ਸਵਾਰੀ ਹੁੰਦੀ ਏ, ਪਰ ਉਹਦੀ ਮੈਂ ਆਪਣੇ ਢੰਗ ਦੀ ਏ, ਵਿਸ਼ਈ ਬੰਦੇ ਦੀ। ਮਹਾਰਾਜ ਜੀ ਨੇ ਬਾਣੀ 'ਚ ਸਾਰੇ ਬਚਨ ਕਹੇ, ਕਹਿ ਲੱਗੇ ਧਨ ਤੇ ਖੌਮੇ ਖਲੋ ਸਕਦੀ ਏ, ਪਰ ਗਰੀਬੀ ਤੇ ਖੌਮੇ ਕੀ ਖਲੋਵੇਗੀ। ਧਨਾੜ ਤਾਂ ਕਹਿ ਸਕਦਾ ਮੇਰੇ ਤੋਂ ਵੱਧ ਧਨ ਕਿਸੇ ਕੋਲ ਨਹੀਂ, ਪਰ ਪਿਆਰਿਓ ਝੁੱਗੀ ਵਿੱਚ ਰਹਿਣ ਵਾਲਾ, ਕੱਚੇ ਮਕਾਨ ਵਿੱਚ ਰਹਿਣ ਵਾਲਾ, ਇੱਕ ਭਿਖਾਰੀ ਖੈਰ ਮੰਗਣ ਵਾਲਾ ਕਿਵੇਂ ਕਹਿ ਸਕਦਾ ਕਿ ਮੈਂ ਸਭ ਤੋਂ ਵੱਧ ਕੰਗਾਲ ਹਾਂ। ਹੰਕਾਰ ਧਨ ਦਾ ਹੈ, ਗਰੀਬੀ ਦਾ ਨਹੀਂ। ਅਹੰਕਾਰ ਬੰਦੇ ਨੂੰ ਰਾਜ ਪਦਵੀ ਦਾ, ਹੰਕਾਰ ਲੱਥਣ ਦਾ ਨਹੀਂ। ਜਿਹੜਾ ਆਮ ਆਦਮੀ ਦੀ ਤਰ੍ਹਾਂ ਵਿਚਰਨ ਲੱਗ ਪਿਆ, ਕਾਹਦਾ ਹੰਕਾਰ? ਅਹੰਕਾਰ ਸ਼ੁਭ ਕਰਮਾਂ ਦਾ ਹੈ, ਕੁਕਰਮਾਂ ਦਾ ਹੰਕਾਰ ਕੀ? ਕੁਕਰ ਮਹਾਰਾਜ ਜੀ ਨੇ ਤਾਂ ਹੀ ਕਿਹਾ ਬਾਣੀ ਵਿੱਚ, ਕਹਿਣ ਲੱਗੇ ਇਹ ਮੈਂ ਔਗਣਾਂ ਤੇ ਖਲੋਤੀ ਏ, ਵਾਹਿਗੁਰੂ ਗੁਣਾਂ ਤੇ ਖਲੋਤੀ ਏ। ਤੇ ਜਿਸ ਜਿਸ ਬੰਦੇ ਅੰਦਰ ਕੋਈ ਗੁਣ ਆਇਆ, ਜੇ ਪਰਮਾਤਮਾ ਦੀ ਇਬਾਦਤ ਰੱਬ ਦੀ ਇਬਾਦਤ ਨਹੀਂ, ਉਹ ਗੁਣ ਵੀ ਬੰਦੇ ਵਾਸਤੇ ਖੰਗਤਾ ਬਣ ਜਾਂਦਾ ਹੈ। ਆਓ ਅਸੀਂ ਬਾਣੀ ਚੋਂ ਦੇਖੀਏ, ਹਮ ਬੱਡ ਕਬ, ਭਗਤ ਰਵਿਦਾਸ ਜੀ, ਮੈਂ ਬਹੁਤ ਵੱਡਾ ਕਵੀ ਖਾਂ, ਕਵਿਤਾ ਰਚਨਾ ਇੱਕ ਗੁਣ ਹੈ, ਪਰ ਹਮ ਦੇਖਿਓ ਮੈਂ ਅਰਜ਼ ਕਰ ਰਿਹਾ, ਜਬ ਖਮ ਖੋਤੇ, ਤੇ ਅੱਜ ਦਾ ਪ੍ਰਕਰਨ ਹੈ, ਜਿਸ ਦਾ ਭਰਮ ਨਾਸ਼ ਹੋ ਗਿਆ ਨਾ, ਉਹਨੂੰ ਪਰਮਾਤਮਾ ਤੋਂ ਬਿਨਾਂ ਦੂਜਾ ਦਿਸਦਾ ਨਹੀਂ, ਦੂਜਾ ਨਜ਼ਰ ਨਹੀਂ ਆਉਂਦਾ। ਹਮ ਬੱਡ ਕਬ, ਮੈਂ ਮਹਾਨ ਕਵੀ, ਹਮ ਬੱਡ ਕਬ ਕੁਲੀਨ ਖਮ ਪੰਡਿਤ, ਕੁਲੀਨ ਮੇਰੀ ਕੁਲ ਸਭ ਤੋਂ ਉੱਚੀ, ਪੰਡਿਤ ਸਭ ਤੋਂ ਵੱਡਾ ਮੈਂ ਵਿਦਵਾਨ। ਹਮ ਬੱਡ ਕਬ ਕੁਲੀਨ ਖਮ ਪੰਡਿਤ ਖਮ ਜੋਗੀ ਸੰਨਿਆਸੀ, ਮੇਰੇ ਵਰਗਾ ਜੋਗ ਕਮਾਉਣ ਵਾਲਾ ਕੋਈ ਨਹੀਂ, ਮੇਰੇ ਤੋਂ ਵੱਡਾ ਸੰਨਿਆਸੀ ਕੋਈ ਨਹੀਂ। ਖਮ ਬੱਡ ਕਬ ਕੁਲੀਨ ਖਮ ਪੰਡਿਤ ਖਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਖਮ ਦਾਤੇ, ਗਿਆਨੀ ਗਿਆਨਵਾਨ, ਗੁਣੀ ਜਿਸ ਕੋਲ ਗੁਣ ਬਹੁਤ ਨੇ। ਸੂਰ ਦਾ ਅਰਥ ਹੈ ਸੂਰਮਾ, ਦਾਤੇ ਦਾ ਅਰਥ ਹੈ ਦਾਨ ਦੇਣ ਵਾਲਾ, ਪੁੰਨ ਕਰਨ ਵਾਲਾ। ਹੁਣ ਇਸ ਤੁਕ ਵਿੱਚ ਭਗਤ ਰਵਿਦਾਸ ਨੇ ਕਿਸੇ ਔਗਣਿਆਰੇ ਬੰਦੇ ਦਾ ਜ਼ਿਕਰ ਨਹੀਂ ਕੀਤਾ, ਜਿੰਨਿਆਂ ਦਾ ਵੀ ਜ਼ਿਕਰ ਆਇਆ ਉਹ ਗੁਣਾਂ ਦੇ ਖਲੋਤੇ ਨੇ। ਕਵੀ ਇੱਕ ਗੁਣ ਹੈ, ਉੱਚੀ ਕੁੱਲ ਇੱਕ ਗੁਣ ਹੈ, ਰਹਿਮਤ ਹੈ ਰੱਬ ਦੀ, ਜੋਗੀ ਸੰਨਿਆਸੀ, ਇਹ ਸਾਰੇ ਸੂਰਮਾ ਦਾਤਾ ਗੁਣ ਨੇ, ਪਰ ਨਾਲ ਮੈਂ ਖਲੋਤੀ। ਖਮ ਬੱਡ ਕਬ ਕੁਲੀਨ ਖਮ ਪੰਡਿਤ ਖਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਖਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਕਹਿੰਦੇ ਨੇ ਆਹ ਭੈੜੀ ਬੁੱਧੀ, ਇਹਦਾ ਕਦੀ ਨਾਸ਼ ਨਹੀਂ ਹੋਇਆ। ਹੰਕਾਰ ਇਨਸਾਨ ਦੇ ਗੁਣਾਂ ਦੇ ਉੱਪਰ ਖਲੋਤਾ ਹੈ। ਥੋੜ੍ਹੀ ਜਿਹੀ ਹੋਰ ਬੇਨਤੀ ਕਰਾਂ, ਸੁਖਮਨੀ ਸਾਹਿਬ ਆਪਾਂ ਪੜ੍ਹਨੇ ਹਾਂ। ਮਹਾਰਾਜ ਜੀ ਨੇ ਕਿਹਾ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਚੋਨ ਪਰਮਾਵੈ। ਕਰਮਵੰਤ ਮੈਂ ਚੰਗੇ ਕੰਮ ਕਰਨਾ, ਚੰਗੇ ਕਰਮਾਂ ਉੱਤੇ ਖੌਮੇ ਖਲੋ ਗਈ, ਦੁਸ਼ਕਰਮ ਤਾਂ ਆਪਣੇ ਆਪ ਹੀ ਪਾਪ ਸੀ। ਹਜ਼ੂਰ ਨੇ ਫੁਰਮਾਇਆ, ਅਨਕ ਤਪੱਸਿਆ ਕਰੈ ਅਹੰਕਾਰ। ਹੁਣ ਤਪੱਸਿਆ ਇੱਕ ਸਾਧਨ ਹੈ, ਬੰਦਗੀ ਕਰਨ ਵਾਸਤੇ ਬੰਦੇ ਨੂੰ ਆਪਣਾ ਆਪ ਸਾਧਨਾ ਪੈਂਦਾ ਹੈ, ਤੇ ਤਪੱਸਿਆ ਕਰਕੇ ਇਹ ਪ੍ਰਚਾਰ ਇਹ ਪ੍ਰਸਾਰ ਕਿ ਮੈਂ ਇਤਨਾ ਬੈਠ ਸਕਣਾ, ਇਤਨੀ ਮੇਰੀ ਇਬਾਦਤ। ਮਹਾਰਾਜ ਕਹਿੰਦੇ ਨੇ ਤਪੱਸਿਆ ਉੱਤੇ ਵੀ ਹੰਕਾਰ ਨੇ ਆਪਣਾ ਆਸਨ ਬਣਾ ਲਿਆ। ਅਨਕ ਤਪੱਸਿਆ ਕਰੈ ਅਹੰਕਾਰ, ਨਰਕ ਸੁਰਗ ਫਿਰ ਅਵਤਾਰ, ਜੰਮਦਾ ਤੇ ਮਰਦਾ ਵਾਰ ਵਾਰ, ਫਿਰ ਅਵਤਾਰ ਦਾ ਅਰਥ ਜਨਮ ਲੈ ਰਿਹਾ। ਥੋੜ੍ਹਾ ਜਿਹਾ ਉਸ ਕੇਵਲ ਨੈਗੇਟਿਵ ਨਹੀਂ ਲੈਣਾ, ਆਉਣਾ ਆਪਾਂ ਪੋਜ਼ਿਟਿਵ ਹੈ। ਜਿੱਥੇ ਮੈਂ ਮਰ ਗਈ ਉੱਥੇ ਭਰਮ ਦਾ ਨਾਸ਼, ਜਿੱਥੇ ਮੈਂ ਜੇ ਖਲੋਤੀ ਏ। ਤੇ ਸਤਿਗੁਰੂ ਨੇ ਜਦੋਂ ਮੈਂ ਮਾਰਨ ਦੀ ਗੱਲ ਕਹੀ, ਸਾਨੂੰ ਦੇਖੋ ਬਾਣੀ ਚ ਉਪਦੇਸ਼ ਦਿੱਤਾ, ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਮਿਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਕ ਮਾਇਆ ਬਿਸਥੀਰ ਨੇ ਆਵੰਤ ਜਾਵੰਤ ਥਾਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਭਰਮ ਭਿਆਨ ਉਦਿਆਨ ਰਮਣ ਮਾਂ ਬਿਕਟ ਅਸਾਧ ਰੋਗਣੇ ਬੈਦੰਗ ਪਾਰ ਬ੍ਰਹਮ ਪਰਮੇਸ਼ਰ ਆਰਾਧ ਨਾਨਕ ਉਸ ਪਰਮਾਤਮਾ ਨੂੰ ਜਪ ਜਨਮ ਤੇ ਮਰਨ ਦਾ ਮੂਲ ਮੈਂ ਵੇ। ਦੇਖੋ ਜੀਵ ਆਉਂਦਾ ਜੰਮਦਾ ਚਲਾ ਜਾਂਦਾ ਸਾਰੀ ਜ਼ਿੰਦਗੀ ਖਲਜਗਣ ਪਾਈ ਬੈਠਾ ਮੈਂ। ਹਜ਼ੂਰ ਕਹਿੰਦੇ ਨੇ ਇਸ ਦੀ ਦਵਾਈ ਇੱਕੋ ਹੀ ਹੈ ਕਿ ਪਰਮਾਤਮਾ ਦਾ ਨਾਮ ਜਪ ਤੇ ਨਾਲ ਅਰਦਾਸ ਕਰ। ਹਉਮੈ ਦੀਰਘ ਰੋਗ ਹੈ ਦਾਰੂ ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ। ਦੇਖੋ ਦਿੱਤੀ ਦਵਾਈ ਪਰ ਨਾਲ ਕਹਿ ਦਿੱਤਾ ਸੰਜਮ, ਨਾਲ ਸੁਖਨ ਬਚਨ ਕਰ ਦਿੱਤਾ ਸੰਜਮ, ਕਿਉਂਕਿ ਦਵਾਈ ਵੀ ਅਸਰ ਤਾਂ ਕਰੇਗੀ ਜੇ ਸੰਜਮ ਹੋਵੇਗਾ। ਨਾਮ ਜਪ ਤੇ ਨਾਲ ਪਰਖੇਜ ਰੱਖ, ਸੰਜਮ ਰੱਖ। ਉਹ ਪਰਖੇਜ ਇਹ ਵੇ ਕਿ ਨਾਮ ਜਪਣ ਤੋਂ ਬਾਅਦ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰ। ਨਾਨਕ ਕਹਿ ਸੁਣੋ ਜਨੋ ਇਤ ਸੰਜਮ, ਦੁੱਖ ਜਾਏ ਇਸ ਤਰ੍ਹਾਂ ਖੌਮੀ ਦਾ ਦੁੱਖ ਜਿਹੜਾ ਉਹ ਚਲਾ ਜਾਏਗਾ। ਫਿਰ ਇੱਥੇ ਇੱਕ ਸ਼ਬਦ ਫਿਰ ਦੁਹਰਾ ਦਿਆਂ ਕਿ ਇਨਸਾਨ ਜਿਸ ਦੀ ਮੈਂ ਮਰ ਜਾਏ ਹੈ ਕੀ। ਕੋਈ ਵੀ ਇਨਸਾਨ ਨੇ ਅਰਜ਼ ਕੀਤੀ ਉਹ ਨਾਮ ਕਮਾਉਣਾ ਚਾਹੁੰਦਾ ਹੈ, ਮੇਰਾ ਨਾਮ ਬਣ ਜਾਏ। ਨਾਮ ਇਸ ਸਰੀਰ, ਸਰੀਰ ਨੇ ਜਨਮ ਲਿਆ, ਸਮਾਜ ਨੇ ਮਾਪਿਆਂ ਨੇ ਸਾਡਾ ਨਾਮ ਰੱਖ ਦਿੱਤਾ, ਪਰ ਗੁਰਮੁਖੋ ਇਹ ਨਾਮ ਜੇ ਮੰਨ ਲਓ ਬਣ ਵੀ ਜਾਏ ਤੇ ਜਿਹਦਾ ਨਾਮ ਤੂੰ ਬਣਾਉਣਾ ਪਏ ਨੇ ਤੇ ਇੱਕ ਦਿਨ ਸੜ ਕੇ ਕੋਲੇ ਹੋ ਜਾਣਾ। ਨਾਮ ਸਰੀਰ ਦਾ ਹੈ, ਆਤਮਾ ਦਾ ਨਾਮ ਕੀ ਦਿਆਂਗੇ, ਮਨ ਨੂੰ ਨਾਮ ਕੀ ਦਿਆਂਗੇ। ਸਰੀਰ ਦਾ ਨਾਮ ਰੱਖਿਆ ਗਿਆ, ਮਾਪਿਆਂ ਨੇ ਨਾਮ ਰੱਖਿਆ, ਸਾਰੀ ਜ਼ਿੰਦਗੀ ਉਸ ਸਰੀਰ ਦੇ ਨਾਮ ਨੂੰ ਕਾਇਮ ਰੱਖਣ ਲਈ ਬੰਦੇ ਨੇ ਪੂਰਾ ਜ਼ੋਰ ਲਾਇਆ, ਪਰ ਅਖੀਰ ਤੇ ਜਿਹੜਾ ਨਾਮ ਰੱਖਦਾ ਪਿਆ ਸੀ ਉਹ ਸਰੀਰ ਦੀ ਖੋਂਦ ਹੀ ਖਤਮ ਹੋ ਗਈ। ਜਿਸ ਨੇ ਕੱਲ ਨੂੰ ਖੁਦ ਖਤਮ ਹੋ ਜਾਣਾ ਉਹ ਕਿੰਨਾ ਕੁ ਤੇਰੇ ਨਾਮ ਨੂੰ ਕਾਇਮ ਰੱਖੇਗਾ। ਮਹਾਰਾਜ ਜੀ ਨੇ ਕਿਹਾ ਕਿ ਆਪਣੇ ਨਾਮ ਦੀ ਖਾਤਰ ਤੇ ਜੋ ਗੁਰੂ ਜੀ ਨੇ ਬਾਣੀ ਚ ਕਿਹਾ, ਅੱਜ ਤੱਕ ਇੱਥੋਂ ਤੱਕ ਕੋਈ ਨਹੀਂ ਜੇ ਪਹੁੰਚਿਆ ਏਡੇ ਵੱਡੇ ਨਾਮ ਤੱਕ। ਮੈਂ ਥੋੜਾ ਜਿਹਾ ਆਰੰਭ ਵਿੱਚ ਅਰਜ਼ ਕਰਕੇ ਆਪਣੇ ਪ੍ਰਕਰਨ ਵੱਲ ਮੁੜਨਾ ਚਾਹਾਂਗਾ ਕਿ ਜਿੰਨਾ ਬਾਬੇ ਨਾਨਕ ਨੇ ਨਾਮਣੇ ਦਾ ਜ਼ਿਕਰ ਕੀਤਾ ਹੈ ਕਿਸੇ ਨੇ ਅੱਜ ਤੱਕ ਇਹ ਨਾਮ ਨਹੀਂ ਕਮਾਇਆ। ਆਦਮੀ ਦੀ ਉਮਰ 100 ਸਾਲ 150 ਸਾਲ, ਪਰ ਅੱਜ ਤਾਂ ਆਪਾਂ ਦੇਖਦੇ ਹਾਂ ਕੋਈ ਭਾਗਾਂ ਵਾਲਾ 70-75 ਟੱਪਦਾ ਪਿਆ, 80 ਤੱਕ, ਨਹੀਂ ਤਾਂ ਕਿੰਨੇ ਕੁ ਬੰਦੇ ਦਾ ਬੰਦੇ ਦੀ ਖਸਤੀ ਹੈ। ਇਨਸਾਨ ਓਨੀ ਉਮਰ ਨਹੀਂ ਭੋਗ ਰਿਹਾ। ਮਹਾਰਾਜ ਜੀ ਨੇ ਫਰਮਾਇਆ ਜੇ ਆਦਮੀ ਇਸ ਸੰਸਾਰ ਵਿੱਚ 40 ਯੁਗ ਉਮਰ ਭੋਗ ਕੇ ਜਾਏ, ਫਿਰ 40 ਯੁਗਾਂ ਵਿੱਚ ਕੋਈ ਵਕਤ ਐਸਾ ਨਾ ਆਵੇ ਜਿਸ ਦਿਨ ਉਸ ਦਾ ਕੋਈ ਵਿਰੋਧੀ, ਕੋਈ ਆਪੋਜੀਸ਼ਨ, ਕੋਈ ਉਹਦੇ ਬਰ ਖਿਲਾਫ ਬੋਲੇ, ਹਰ ਬੰਦਾ ਉਹਦੀ ਖਾਂ ਵਿੱਚ ਹਾਂ ਮਿਲਾਏ। ਬੜੀ ਵੱਡੀ ਗੱਲ ਹੈ ਤੇ ਅੰਦਰ ਨੂੰ ਦੁੱਖ ਵੀ ਉਦੋਂ ਲੱਗਦਾ ਜਦੋਂ ਸਾਡੀ ਖਾਂ ਵਿੱਚ ਖਾਂ ਨਹੀਂ ਮਿਲਦੀ, ਕਿਉਂਕਿ ਸਾਡਾ ਅੰਦਰ ਚਾਹੁੰਦਾ ਹੈ ਲੋਕਾਂ ਨੂੰ ਆਪਣੀ ਗੱਲ ਮਨਵਾਉਣਾ। ਇੱਕ ਨਿੱਕੇ ਜਿਹੇ ਪਰਿਵਾਰ ਵਿੱਚ ਵੀ ਬੇਇਤਫਾਕੀ ਦਾ ਕਾਰਨ ਇਹ ਵੇ ਕਿਉਂਕਿ ਬੰਦਾ ਆਪਣੀ ਮਨਾਉਣੀ ਚਾਹੁੰਦਾ, ਜਦੋਂ ਸਾਰੇ ਨਹੀਂ ਮੰਨਦੇ ਉਦੋਂ ਕਲੇਸ਼ ਪੈਦਾ ਹੋ ਜਾਂਦਾ ਹੈ। ਇਹ ਖੌਮੇ ਵੇ ਨਾ, ਮੇਰੀ ਮੰਨੀ ਜਾਏ। ਮਹਾਰਾਜ ਜੀ ਨੇ ਕਿਹਾ 40 ਯੁਗ ਉਮਰ, ਕੋਈ ਵਿਰੋਧੀ ਨਹੀਂ, ਕੋਈ ਵਿਪਕਸ਼ ਵਿੱਚ ਨਹੀਂ, ਕੋਈ ਆਪੋਜੀਸ਼ਨ ਵਿੱਚ ਨਹੀਂ, ਤੇ ਫਿਰ ਦੁਨੀਆ ਉਹਦਾ ਨਾਮ ਦੀਆਂ ਸਿਫਤਾਂ ਕਰਦੀ, ਬੰਦਾ ਬੜਾ ਭਲਾ ਹੈ, ਇਨਸਾਨ ਬੜਾ ਚੰਗਾ ਹੈ। ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਆਪ ਸਮਝ ਗਏ ਪੌੜੀ, 40 ਯੁਗ ਜੀ ਲੈ, ਸਾਰੀ ਦੁਨੀਆ ਤੇਰੇ ਨਾਮ ਦੀ ਉਸਤਤ ਕਰੇ, ਕੋਈ ਤੇਰੇ ਵਿਰੋਧ ਵਿੱਚ ਨਾ ਬੋਲੇ। ਪਰ ਪਿਆਰਿਆ ਇੱਕ ਗੱਲ ਯਾਦ ਰੱਖੀ, ਜੇ ਪਰਿਪੂਰਨ ਪਰਮਾਤਮਾ ਦੀ ਨਜ਼ਰ ਤੋਂ ਵਾਂਝਾ ਰਹਿ ਗਿਆ ਤੇ ਤੇਰੀ ਹਾਲਤ ਉਸ ਤਰ੍ਹਾਂ ਦੀ ਏ ਜਿਵੇਂ ਕੀੜਿਆਂ ਵਿੱਚ ਇੱਕ ਨਿੱਕਾ ਜਿਹਾ ਕੀੜਾ, ਇੱਥੇ ਤੇਰੇ ਨਾਮ ਦੇ ਪੋਸਟਰ ਲੱਗਣਗੇ, ਰੱਬ ਦੇ ਘਰ ਵਿੱਚ ਤੇਰੇ ਨਾਮ ਦਾ ਕਿਸੇ ਨੇ ਚਰਚਾ ਨਹੀਂ ਕਰਨਾ। ਇਹ ਬਚਨ ਹੈ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, 10 ਗੁਣਾ ਵੱਧ ਜਾਏ। ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਯਸ ਕੀਰਤ ਜਗ ਲੇ ਪਰ ਗੁਰਮੁਖੋ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ।